ਸ਼ਾਂਤੀ ਅੱਜ ਸੁਣਦੇ ਹਾਂ 3 ਮਈ 2024 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਇਸ ਦੁੱਖ ਧਾਮ ਨੂੰ ਜਿਉਂਦੇ ਜੀ ਤਲਾਕ ਦਿਓ, ਕਿਉਂਕਿ ਹੁਣ ਤੁਸੀਂ ਸੁੱਖ ਧਾਮ ਵਿੱਚ ਜਾਣਾ ਹੈ। ਪ੍ਰਸ਼ਨ ਹੈ, ਬਾਪ ਬੱਚਿਆਂ ਨੂੰ ਕਿਹੜੀ ਛੋਟੀ ਜੀ ਮਿਹਨਤ ਦਿੰਦੇ ਨੇ? ਬਾਪ ਬੱਚਿਆਂ ਨੂੰ ਕਿਹੜੀ ਛੋਟੀ ਜੀ ਮਿਹਨਤ ਦਿੰਦੇ ਨੇ? ਉੱਤਰ, ਬਾਬਾ ਕਹਿੰਦੇ, ਬੱਚੇ, ਕਾਮ ਮਹਾਂਸ਼ਤਰੂ ਹੈ, ਇਸ ਤੇ ਜਿੱਤ ਪਾਓ। ਇਹੀ ਤੁਹਾਨੂੰ ਥੋੜੀ ਜੀ ਮਿਹਨਤ ਦਿੰਦਾ ਹਾਂ। ਤੁਹਾਨੂੰ ਸੰਪੂਰਨ ਪਾਵਨ ਬਣਨਾ ਹੈ। ਪਤੀ ਤੋਂ ਪਾਵਨ ਅਰਥਾਤ ਪਾਰਸ ਬਣਨਾ ਹੈ। ਪਾਰਸ ਬਣਨ ਵਾਲੇ ਪੱਥਰ ਨਹੀਂ ਬਣ ਸਕਦੇ। ਹੁਣ ਤੁਸੀਂ ਗੁਲਗੁਲ ਬਣੋ ਤਾਂ ਬਾਪ ਤੁਹਾਨੂੰ ਆਪਣੇ ਨੈਣਾ ਤੇ ਬਿਠਾ ਕੇ ਨਾਲ ਲੈ ਜਾਣਗੇ। ਓਮ ਸ਼ਾਂਤੀ। ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਸਮਝਾਉਂਦੇ ਨੇ। ਇਹ ਤਾਂ ਬੱਚੇ ਜ਼ਰੂਰ ਸਮਝਦੇ ਨੇ, ਅਸੀਂ ਬ੍ਰਾਹਮਣ ਹੀ ਹਾਂ ਜੋ ਦੇਵਤਾ ਬਣਾਂਗੇ, ਇਹ ਪੱਕਾ ਨਿਸ਼ਚੈ ਹੈ ਨਾ। ਟੀਚਰ ਜਿਸ ਨੂੰ ਪੜ੍ਹਾਉਂਦੇ ਨੇ ਉਹ ਆਪ ਸਮਾਨ ਬਣਾ ਦਿੰਦੇ ਨੇ। ਇਹ ਸਾਰੀ ਹੈ ਨਿਸ਼ਚੈ ਦੀ ਗੱਲ। ਕਲਪ ਕਲਪ ਬਾਪ ਆ ਕੇ ਸਮਝਾਉਂਦੇ ਨੇ, ਸਾਨੂੰ ਨਰਕ ਵਾਸੀਆਂ ਨੂੰ ਆ ਕੇ ਸਵਰਗ ਵਾਸੀ ਬਣਾਉਂਦੇ ਨੇ। ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਕੋਈ ਤਾਂ ਹੋਵੇਗਾ ਨਾ। ਬਾਪ ਸਵਰਗਵਾਸੀ ਬਣਾਉਂਦੇ, ਰਾਵਣ ਨਰਕਵਾਸੀ ਬਣਾ ਦਿੰਦਾ ਹੈ। ਇਸ ਸਮੇਂ ਹੈ ਰਾਵਣ ਰਾਜ, ਸਤਯੁਗ ਵਿੱਚ ਹੈ ਰਾਮ ਰਾਜ। ਰਾਮ ਰਾਜ ਦੀ ਸਥਾਪਨਾ ਕਰਨ ਵਾਲਾ ਹੈ ਤਾਂ ਜ਼ਰੂਰ ਰਾਵਣ ਰਾਜ ਦੀ ਵੀ ਸਥਾਪਨਾ ਕਰਨ ਵਾਲਾ ਹੋਵੇਗਾ ਨਾ। ਰਾਮ ਭਗਵਾਨ ਨੂੰ ਕਿਹਾ ਜਾਂਦਾ। ਭਗਵਾਨ ਨਵੀਂ ਦੁਨੀਆ ਸਥਾਪਨ ਕਰਦੇ ਨੇ। ਗਿਆਨ ਤਾਂ ਬੜਾ ਸਹਿਜ ਹੈ, ਕੋਈ ਵੱਡੀ ਗੱਲ ਨਹੀਂ, ਪਰ ਪੱਥਰ ਬੁੱਧੀ ਨੂੰ ਪਾਰਸ ਬੁੱਧੀ ਹੋਣਾ ਅਸੰਭਵ ਸਮਝਦੇ ਨੇ। ਨਰਕਵਾਸੀ ਤੋਂ ਸਵਰਗਵਾਸੀ ਬਣਨ ਵਿੱਚ ਬੜੀ ਮਿਹਨਤ ਲੱਗਦੀ ਹੈ, ਕਿਉਂਕਿ ਮਾਇਆ ਦਾ ਪ੍ਰਭਾਵ ਹੈ ਨਾ। ਕਿੰਨੇ ਵੱਡੇ ਵੱਡੇ ਮਕਾਨ 50 ਮੰਜ਼ਿਲ 100 ਮੰਜ਼ਿਲ ਦੇ ਬਣਾਉਂਦੇ ਰਹਿੰਦੇ ਨੇ। ਸਵਰਗ ਵਿੱਚ ਕੋਈ ਇੰਨੀ ਮੰਜ਼ਿਲ ਨਹੀਂ ਹੁੰਦੀ, ਅੱਜ ਕੱਲ ਇੱਥੇ ਹੀ ਬਣਾਉਂਦੇ ਰਹਿੰਦੇ ਨੇ। ਤੁਸੀਂ ਸਮਝਦੇ ਹੋ ਸਤਯੁਗ ਵਿੱਚ ਅਜਿਹੇ ਮਕਾਨ ਨਹੀਂ ਹੋਣਗੇ। ਬਾਪ ਖੁਦ ਸਮਝਾਉਂਦੇ ਨੇ, ਇੰਨਾ ਛੋਟਾ ਝਾੜ ਸਾਰੇ ਵਿਸ਼ਵ ਤੇ ਹੁੰਦਾ ਹੈ, ਉੱਥੇ ਮੰਜ਼ਿਲ ਬਣਾਉਣ ਦੀ ਦਰਕਾਰ ਨਹੀਂ, ਢੇਰ ਦੀ ਢੇਰ ਜ਼ਮੀਨ ਪਈ ਰਹਿੰਦੀ ਹੈ। ਇੱਥੇ ਤਾਂ ਜ਼ਮੀਨ ਹੀ ਨਹੀਂ, ਇਸ ਲਈ ਜ਼ਮੀਨਾਂ ਦਾ ਭਾਵ ਕਿੰਨਾ ਵੱਧ ਗਿਆ। ਉੱਥੇ ਜ਼ਮੀਨਾਂ ਦਾ ਭਾਵ ਕੋਈ ਨਹੀਂ ਲੱਗਦਾ, ਨਾ ਕੋਈ ਮਿਊਨਿਸਪਲ ਕਮੇਟੀ ਦਾ ਟੈਕਸ ਲੱਗਦਾ ਹੈ। ਜਿਸ ਨੂੰ ਜਿੰਨੀ ਜ਼ਮੀਨ ਚਾਹੀਦੀ ਹੈ ਓਨੀ ਉਹ ਲੈ ਸਕਦਾ ਹੈ। ਉੱਥੇ ਤੁਹਾਨੂੰ ਸਭ ਸੁੱਖ ਮਿਲ ਜਾਂਦੇ ਨੇ, ਸਿਰਫ ਇਸ ਬਾਪ ਦੀ ਨੌਲੇਜ ਨਾਲ। ਮਨੁੱਖ 100 ਮੰਜ਼ਿਲ ਆਦਿ ਜੋ ਬਣਾਉਂਦੇ ਉਸ ਵਿੱਚ ਪੈਸੇ ਤਾਂ ਲੱਗਦੇ ਨੇ ਨਾ, ਉੱਥੇ ਪੈਸੇ ਲੱਗਦੇ ਹੀ ਨਹੀਂ, ਅਥਾ ਧਨ ਰਹਿੰਦਾ ਹੈ, ਪੈਸੇ ਦੀ ਦਰਕਾਰ ਨਹੀਂ। ਢੇਰ ਪੈਸਿਆਂ ਦਾ ਵੀ ਕੀ ਕਰੋਗੇ, ਸੋਨਾ ਹੀਰਾ ਮੋਤੀਆਂ ਦੇ ਮਹਿਲ ਬਣਾ ਦਿੰਦੇ ਨੇ। ਹੁਣ ਤੁਸੀਂ ਬੱਚਿਆਂ ਨੂੰ ਕਿੰਨੀ ਸਮਝ ਮਿਲੀ ਹੈ? ਸਮਝ ਤੇ ਬੇਸਮਝ ਦੀ ਗੱਲ ਹੈ, ਸਤੋ ਬੁੱਧੀ ਤਮੋ ਬੁੱਧੀ। ਸਤੋ ਪ੍ਰਧਾਨ ਸਵਰਗ ਦੇ ਮਾਲਿਕ, ਤਮੋ ਪ੍ਰਧਾਨ ਬੁੱਧੀ ਨਰਕ ਦੇ ਮਾਲਿਕ। ਇਹ ਤਾਂ ਸਵਰਗ ਨਹੀਂ ਹੈ ਨਾ, ਇਹ ਹੈ ਰੋਰਵ ਨਰਕ। ਬਹੁਤ ਦੁਖੀ ਨੇ, ਇਸ ਲਈ ਪੁਕਾਰਦੇ ਨੇ ਭਗਵਾਨ ਨੂੰ, ਫਿਰ ਭੁੱਲ ਜਾਂਦੇ ਨੇ। ਕਿੰਨਾ ਮੱਥਾ ਮਾਰਦੇ, ਕਾਨਫਰੰਸ ਕਰਦੇ, ਏਕਤਾ ਹੋ ਜਾਏ, ਪਰ ਤੁਸੀਂ ਬੱਚੇ ਸਮਝਦੇ ਹੋ ਇਹ ਆਪਸ ਵਿੱਚ ਮਿਲ ਨਹੀਂ ਸਕਦੇ। ਇਹ ਸਾਰਾ ਝਾੜ ਜੜਜੜੀ ਬੂਤ ਹੈ, ਫਿਰ ਨਵਾਂ ਬੰਦਾ ਹੈ। ਤੁਸੀਂ ਜਾਣਦੇ ਹੋ ਕਲਯੁਗ ਤੋਂ ਸਤਯੁਗ ਕਿਵੇਂ ਬੰਦਾ ਹੈ। ਇਹ ਨੌਲੇਜ ਤੁਹਾਨੂੰ ਬਾਪ ਹੁਣ ਬੈਠ ਕੇ ਸਮਝਾਉਂਦੇ ਨੇ। ਸਤਯੁਗੀ ਸੋ ਫਿਰ ਕਲਯੁਗੀ ਬੰਦੇ, ਫਿਰ ਸੰਗਮ ਵਾਸੀ ਸੋ ਸਤਯੁਗੀ ਵਾਸੀ ਬਣ ਜਾਂਦੇ ਹੋ। ਕਹਿਣਗੇ, ਇੰਨੇ ਸਭ ਸਤਜੁਗ ਵਿੱਚ ਜਾਣਗੇ ਨਹੀਂ। ਜੋ ਸੱਚੀ ਸਤ ਨਰੈਣ ਦੀ ਕਥਾ ਸੁਣਨਗੇ ਉਹੀ ਸਵਰਗ ਵਿੱਚ ਜਾਣਗੇ, ਬਾਕੀ ਸਭ ਸ਼ਾਂਤੀ ਧਾਮ ਚਲੇ ਜਾਣਗੇ, ਦੁੱਖ ਧਾਮ ਹੋਵੇਗਾ ਨਹੀਂ। ਨਹੀਂ ਤਾਂ ਇਸ ਦੁੱਖ ਧਾਮ ਨੂੰ ਜਿਉਂਦੇ ਜੀ ਤਲਾਕ ਦੇ ਦੇਣਾ ਚਾਹੀਦਾ ਹੈ। ਬਾਬਾ ਯੁਕਤੀਆਂ ਤਾਂ ਬਹੁਤ ਦੱਸਦੇ ਰਹਿੰਦੇ ਨੇ ਕਿਵੇਂ ਤੁਸੀਂ ਤਲਾਕ ਦੇ ਸਕਦੇ ਹੋ। ਇਸ ਸਾਰੀ ਸ੍ਰਿਸ਼ਟੀ ਤੇ ਦੇਵੀ ਦੇਵਤਾਵਾਂ ਦਾ ਰਾਜ ਸੀ, ਹੁਣ ਫਿਰ ਬਾਪ ਆਉਂਦੇ ਨੇ ਸਥਾਪਨਾ ਕਰਨ। ਅਸੀਂ ਉਸ ਬਾਪ ਤੋਂ ਵਿਸ਼ਵ ਦਾ ਰਾਜ ਲੈ ਰਹੇ ਹਾਂ। ਡਰਾਮਾ ਪਲੈਨ ਅਨੁਸਾਰ ਚੇਂਜ ਜ਼ਰੂਰ ਹੁੰਦੀ ਹੈ। ਇਹ ਹੈ ਪੁਰਾਣੀ ਦੁਨੀਆ, ਇਸ ਨੂੰ ਸਤਜੁਗ ਕਿਵੇਂ ਕਹਾਂਗੇ? ਪਰ ਮਨੁੱਖ ਬਿਲਕੁਲ ਸਮਝਦੇ ਨਹੀਂ ਸਤਜੁਗ ਕੀ ਹੁੰਦਾ ਹੈ। ਬਾਬਾ ਨੇ ਸਮਝਾਇਆ, ਇਸ ਨਾਲੇਜ ਦੇ ਲਈ ਲਾਇਕ ਉਹ ਨੇ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ, ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ। ਬਾਕੀ ਜੋ ਇਸ ਕੋਲ ਦੇ ਹੈ ਨਹੀਂ ਉਹ ਸਮਝਣਗੇ ਨਹੀਂ, ਐਵੇਂ ਟਾਈਮ ਵੇਸਟ ਕਿਉਂ ਕਰਨਾ ਚਾਹੀਦਾ ਹੈ? ਸਾਡੇ ਘਰਾਨੇ ਦੇ ਹੈ ਹੀ ਨਹੀਂ, ਕੁਝ ਮੰਨਣਗੇ ਨਹੀਂ। ਫਿਰ ਕਹਿ ਦਿੰਦੇ, ਆਤਮਾ ਕੀ ਪਰਮਾਤਮਾ ਕੀ, ਇਹ ਮੈਂ ਸਮਝਣਾ ਨਹੀਂ ਚਾਹੁੰਦਾ ਹਾਂ, ਐਵੇਂ ਦੇ ਨਾਲ ਮਿਹਨਤ ਕਿਉਂ ਕਰਨੀ ਚਾਹੀਦੀ ਹੈ? ਬਾਬਾ ਨੇ ਸਮਝਾਇਆ, ਉੱਪਰ ਲਿਖਿਆ ਹੋਇਆ ਹੋਵੇ, ਭਗਵਾਨੋ ਆਜ ਮੈਂ ਆਉਂਦਾ ਹਾਂ ਪੁਰਸ਼ੋਤਮ ਸੰਗਮ ਯੁਗ ਤੇ ਸਾਧਾਰਨ ਧਨ ਵਿੱਚ, ਮੈਂ ਆਪਣੇ ਆਪ ਆ ਕੇ ਆਪਣਾ ਪਰਿਚੇ ਦਿੰਦਾ ਹਾਂ, ਇਹ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦਾ, ਮੈਂ ਆ ਕੇ ਦੱਸਦਾ ਹਾਂ। ਪੂਰੇ 84 ਜਨਮਾਂ ਦਾ ਪਾਠ ਕਿਸ ਕਿਸ ਦਾ ਹੁੰਦਾ ਹੈ ਸਾਰਾ ਕਲੀਅਰ ਆ ਕੇ ਸ਼੍ਰੀ ਬਾਬਾ ਹੀ ਦੱਸਦੇ ਨੇ। ਜੋ ਪਹਿਲੇ ਨੰਬਰ ਵਿੱਚ ਆਇਆ ਉਸਦਾ ਪਾਠ ਜ਼ਰੂਰ ਪਹਿਲੇ ਹੋਵੇਗਾ ਨਾ। ਸ਼੍ਰੀ ਕ੍ਰਿਸ਼ਨ ਦੀ ਮਹਿਮਾ ਗਾਉਂਦੇ ਨੇ ਫਸਟ ਪ੍ਰਿੰਸ ਆਫ ਸਤਜੁਗ, ਉਹੀ 84 ਜਨਮਾਂ ਬਾਅਦ ਕੀ ਬਣੇਗਾ? ਫਸਟ ਬੇਗਰ, ਪ੍ਰਿੰਸ ਟੂ ਬੇਗਰ, ਬੇਗਰ ਟੂ ਪ੍ਰਿੰਸ, ਤੁਸੀਂ ਸਮਝਦੇ ਹੋ। ਪ੍ਰਿੰਸ ਟੂ ਬੇਗਰ ਕਿਵੇਂ ਬਣਦੇ ਨੇ? ਬਾਪ ਆ ਕੇ ਕੋੜੀ ਤੋਂ ਹੀਰੇ ਜਿਹਾ ਬਣਾਉਂਦੇ ਨੇ, ਜੋ ਹੀਰੇ ਜਿਹਾ ਹੈ ਉਹ ਕੋੜੀ ਜਿਹਾ ਬਣ ਜਾਂਦੇ, ਪੁਨਰ ਜਨਮ ਲੈਂਦੇ ਰਹਿੰਦੇ ਨੇ ਨਾ। ਸਭ ਤੋਂ ਜ਼ਿਆਦਾ ਜਨਮ ਕੌਣ ਲੈਂਦਾ ਇਹ ਤੁਸੀਂ ਸਮਝਦੇ ਹੋ? ਪਹਿਲੇ ਪਹਿਲੇ ਸ਼੍ਰੀ ਕ੍ਰਿਸ਼ਨ ਨੂੰ ਹੀ ਮੰਨੋਗੇ, ਉਹਨਾਂ ਦੀ ਰਾਜਧਾਨੀ ਹੈ। ਬਹੁਤ ਜਨਮਾਂ ਦੇ ਅੰਤ ਵਿੱਚ ਉਹ ਇਸ ਵੇਲੇ ਬ੍ਰਹਮਾ ਤਨ ਵਿੱਚ ਹੈ। ਮਨੁੱਖ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ, ਬਾਪ ਸਮਝਾਉਂਦੇ ਨੇ, ਵੰਡਰ ਖਾਂਦੇ ਨੇ। ਬਾਬਾ ਤਾਂ ਆ ਕੇ ਐਕਿਊਰੇਟ ਬੱਚਿਆਂ ਨੂੰ ਸਮਝਾਉਂਦੇ ਨੇ। ਫਸਟ ਹੀਰਾ ਜਿਵੇਂ ਲਾਸਟ ਕੋੜੀ ਜਿਹਾ, ਫਿਰ ਹੀਰੇ ਜਿਹਾ ਬਣਨਾ ਹੈ, ਪਾਵਨ ਬਣਨਾ ਹੈ। ਇਸ ਵਿੱਚ ਤਕਲੀਫ ਕੀ ਹੈ? ਪਾਰਲੋਕਿਕ ਬਾਪ ਆਰਡੀਨੈਂਸ ਨਿਕਾਲਦੇ ਨੇ, ਫਰਮਾਨ ਨਿਕਾਲਦੇ ਨੇ, ਕਾਮ ਵਿਕਾਰ ਮਹਾਸ਼ਤਰੂ ਹੈ, ਇਸ ਨਾਲ ਤੁਸੀਂ ਪਤਿਤ ਬਣੇ ਹੋ, ਵਿਕਾਰ ਵਿੱਚ ਜਾਣ ਨਾਲ ਇਸ ਲਈ ਬੁਲਾਉਂਦੇ ਨੇ ਪਤਿਤ ਪਾਵਨ ਆਓ, ਕਿਉਂਕਿ ਬਾਪ ਤਾਂ ਐਵਰ ਪਾਰਸ ਬੁੱਧੀ ਹੈ, ਉਹ ਕਦੇ ਪੱਥਰ ਬੁੱਧੀ ਨਹੀਂ ਬਣਦੇ। ਕਨੈਕਸ਼ਨ ਹੀ ਉਹਨਾਂ ਦਾ ਪਹਿਲੇ ਨੰਬਰ ਵਾਲਿਆਂ ਨਾਲ ਹੋਇਆ ਨਾ। ਦੇਵਤਾ ਤਾਂ ਬਹੁਤ ਹੁੰਦੇ ਨੇ ਪਰ ਮਨੁੱਖ ਸਮਝਦੇ ਨਹੀਂ। ਕ੍ਰਿਸ਼ਨ ਲੋਕ ਕਹਿੰਦੇ ਕ੍ਰਾਈਸਟ ਤੋਂ 3000 ਵਰੇ ਪਹਿਲੇ ਪੈਰਾਡਾਈਜ਼ ਸੀ, ਫਿਰ ਵੀ ਪਿਛਾੜੀ ਵਿੱਚ ਆਏ ਨਾ ਉਹਨਾਂ ਦੀ ਤਾਕਤ ਹੈ, ਉਹ ਤਿੱਖੇ ਚਲੇ ਜਾਂਦੇ ਨੇ, ਕਿਉਂਕਿ ਉਹਨਾਂ ਦੀ ਫਰੈਸ਼ ਬੁੱਧੀ ਹੈ, ਵਿਰਤੀ ਵੀ ਉਹਨਾਂ ਦੀ ਹੁੰਦੀ ਹੈ, ਸਤੋ ਰਜੋ ਤਮੋ ਵੀ ਜਾਣਦੇ ਨੇ। ਤੁਸੀਂ ਜਾਣਦੇ ਹੋ ਇਹ ਸਭ ਕੁਛ ਵਿਲਾਇਤ ਤੋਂ ਸਿੱਖ ਕੇ ਆਉਂਦੇ ਨੇ। ਸਾਜੋ ਵਿੱਚ ਮਹਿਲਾ ਦੀ ਬਣਾਉਣ ਵਿੱਚ ਕੋਈ ਟਾਈਮ ਨਹੀਂ ਲੱਗੇਗਾ, ਇੱਕ ਦੀ ਬੁੱਧੀ ਚ ਆਇਆ ਫਿਰ ਵਿਰਤੀ ਹੁੰਦੀ ਜਾਏਗੀ, ਇੱਕ ਬਣਾ ਕੇ ਢੇਰ ਬਣਾ ਦਿੰਦੇ ਨੇ, ਬੁੱਧੀ ਵਿੱਚ ਆ ਜਾਂਦਾ ਹੈ ਨਾ। ਸਾਇੰਸ ਵਾਲਿਆਂ ਦੀ ਬੁੱਧੀ ਤੁਹਾਡੇ ਨਾਲੋਂ ਉੱਚੀ ਹੋ ਜਾਂਦੀ ਹੈ, ਚੱਟ ਮੈਨ ਬਣਾਉਂਦੇ ਰਹਿਣਗੇ, ਇੱਥੇ ਮੰਦਿਰ ਜਾਂ ਮੈਨ ਬਣਾਉਣ ਵਿੱਚ 12 ਮਹੀਨੇ ਲੱਗ ਜਾਂਦੇ, ਉੱਥੇ ਇੰਜੀਨੀਅਰ ਸਭ ਹੁਸ਼ਿਆਰ ਹੁੰਦੇ ਨੇ, ਉਹ ਹੈ ਹੀ ਗੋਲਡਨ ਏਜ, ਪੱਥਰ ਆਦਿ ਹੋਣਗੇ ਨਹੀਂ। ਹੁਣ ਤੁਸੀਂ ਬੈਠੇ ਹੋ, ਖਿਆਲ ਕਰਦੇ ਹੋਗੇ ਪੁਰਾਣਾ ਸਰੀਰ ਛੱਡਾਂਗੇ, ਫਿਰ ਨਵੇਂ ਘਰ ਜਾਵਾਂਗੇ, ਉਥੋਂ ਫਿਰ ਸਾਜੋਗ ਵਿਚ ਯੋਗ ਬਲ ਨਾਲ ਜਨਮ ਲਵਾਂਗੀ। ਬੱਚਿਆਂ ਨੂੰ ਖੁਸ਼ੀ ਕਿਉਂ ਨਹੀਂ ਹੁੰਦੀ, ਚਿੰਤਨ ਕਿਉਂ ਨਹੀਂ ਚਲਦਾ? ਜੋ ਮੋਸਟ ਸਰਵਿਸੇਬਲ ਬੱਚੇ ਨੇ ਉਹਨਾਂ ਨੂੰ ਜ਼ਰੂਰ ਚਿੰਤਨ ਚਲਦਾ ਰਹੇਗਾ। ਜਿਵੇਂ ਬੈਰਿਸਟਰੀ ਪਾਸ ਕਰਦੇ ਨੇ ਬੁੱਧੀ ਵਿਚ ਚਲਦਾ ਹੈ ਅਸੀਂ ਇਹ ਕਰਾਂਗੇ ਇਹ ਕਰਾਂਗੇ, ਤੁਸੀਂ ਵੀ ਸਮਝਦੇ ਹੋ ਅਸੀਂ ਇਹ ਸਰੀਰ ਛੱਡ ਜਾ ਕੇ ਅਜਿਹਾ ਯਾਨੀ ਸ਼੍ਰੀ ਲਕਸ਼ਮੀ ਨਾਰਾਇਣ ਜਿਹਾ ਬਣਾਂਗੇ। ਯਾਦ ਨਾਲ ਤੁਹਾਡੀ ਉਮਰ ਵਿਰਤੀ ਨੂੰ ਪਾਏਗੀ। ਹੁਣ ਤਾਂ ਬੇਹੱਦ ਦੇ ਬਾਪ ਦੇ ਬੱਚੇ ਹੋ, ਗ੍ਰੇਡ ਬੜੀ ਉੱਚੀ ਹੈ, ਤੁਸੀਂ ਈਸ਼ਵਰੀ ਪਰਿਵਾਰ ਦੇ ਹੋ, ਉਹਨਾਂ ਦਾ ਕੋਈ ਹੋਰ ਸੰਬੰਧ ਨਹੀਂ, ਭਾਈ ਭੈਣ ਤੋਂ ਵੀ ਉੱਚਾ ਚੜਾ ਦਿੱਤਾ। ਭਾਈ ਭਾਈ ਸਮਝੋ, ਬਹੁਤ ਪ੍ਰੈਕਟਿਸ ਕਰਨੀ ਹੈ। ਭਾਈ ਦਾ ਨਿਵਾਸ ਕਿੱਥੇ ਹੈ? ਇਸ ਤਖ਼ਤ ਤੇ ਅਕਾਲ ਆਤਮਾ ਰਹਿੰਦੀ ਹੈ। ਇਹ ਤਖ਼ਤ ਸਾਰੀ ਆਤਮਾਵਾਂ ਦੇ ਸੜ ਗਏ ਨੇ, ਸਭ ਤੋਂ ਜ਼ਿਆਦਾ ਤੁਹਾਡਾ ਤਖ਼ਤ ਸੜ ਗਿਆ ਹੈ। ਆਤਮਾ ਇਸ ਤਖ਼ਤ ਤੇ ਵਿਰਾਜਮਾਨ ਹੁੰਦੀ ਹੈ। ਪ੍ਰਗਟੀ ਦੇ ਵਿੱਚ ਕੀ ਹੈ? ਇਹ ਬੁੱਧੀ ਨਾਲ ਸਮਝਣ ਦੀਆਂ ਗੱਲਾਂ ਨੇ। ਆਤਮਾ ਬਿਲਕੁਲ ਸੁਖਮ ਹੈ, ਸਟਾਰ ਮਿਸ਼ਨ ਹੈ। ਬਾਪ ਵੀ ਕਹਿੰਦੇ ਮੈਂ ਵੀ ਬਿੰਦੀ ਹਾਂ, ਮੈਂ ਫਿਰ ਤੁਹਾਡੇ ਤੋਂ ਵੱਡਾ ਥੋੜੀ ਹਾਂ, ਤੁਸੀਂ ਜਾਣਦੇ ਹੋ ਅਸੀਂ ਸ਼ਿਵ ਬਾਬਾ ਦੀ ਸੰਤਾਨ ਹਾਂ। ਹੁਣ ਬਾਪ ਤੋਂ ਅਸੀਂ ਵਰਸਾ ਲੈਣਾ ਹੈ, ਐਸੀ ਆਪਣੇ ਆਪ ਨੂੰ ਭਾਈ ਭਾਈ ਆਤਮਾ ਸਮਝੋ। ਬਾਪ ਤੁਹਾਨੂੰ ਸਨਮੁਖ ਬੈਠ ਸਮਝਾ ਰਹੇ ਨੇ, ਪੜ੍ਹਾ ਵੀ ਰਹੇ ਨੇ, ਅੱਗੇ ਚੱਲ ਕੇ ਹੋਰ ਵੀ ਕਸ਼ਿਸ਼ ਹੁੰਦੀ ਰਹੇਗੀ। ਇਹ ਵਿਘਨ ਵੀ ਡਰਾਮਾ ਅਨੁਸਾਰ ਪੈਂਦੇ ਹੀ ਰਹਿੰਦੇ ਨੇ। ਬਾਪ ਕਹਿੰਦੇ ਨੇ ਹੁਣ ਤੁਹਾਨੂੰ ਪਤਿਤ ਨਹੀਂ ਬਣਨਾ, ਇਹ ਓਰਡੀਨੈਂਸ ਇੱਕ ਬਾਪ ਨੇ ਨਿਕਾਲਿਆ ਹੈ। ਹੁਣ ਹੋਰ ਹੀ ਤਮੋ ਪ੍ਰਧਾਨ ਬਣ ਗਏ ਹੋ, ਵਿਕਾਰ ਵਿਗਰ ਰਹਿ ਨਹੀਂ ਸਕਦੇ। ਜਿਵੇਂ ਗਵਰਨਮੈਂਟ ਕਹਿੰਦੀ ਹੈ ਸ਼ਰਾਬ ਨਾ ਪੀਓ, ਤਾਂ ਸ਼ਰਾਬ ਬਿਨਾ ਰਹਿ ਨਹੀਂ ਸਕਦੇ। ਫਿਰ ਉਹਨਾਂ ਨੂੰ ਸ਼ਰਾਬ ਪਿਲਾ ਕੇ ਡਾਇਰੈਕਸ਼ਨ ਦਿੰਦੇ ਨੇ, ਫਲਾਨੀ ਜਗ੍ਹਾ ਬੰਬ ਸਹਿਤ ਡਿੱਗ ਜਾਓ, ਕਿੰਨਾ ਨੁਕਸਾਨ ਹੋ ਜਾਂਦਾ ਹੈ। ਤੁਸੀਂ ਇੱਥੇ ਬੈਠੇ ਬੈਠੇ ਵਿਸ਼ਨ ਦਾ ਮਾਲਿਕ ਬਣਦੇ ਹੋ, ਫਿਰ ਉੱਥੇ ਬੈਠੇ ਬੈਠੇ ਬੰਬਸ ਬਣਾਉਂਦੇ ਨੇ ਸਾਰੇ ਵਿਸ਼ਨ ਦਾ ਵਿਨਾਸ਼ ਕਰਨ ਦੇ ਲਈ। ਕਿਵੇਂ ਚਟਾ ਬੇਦੀ ਹੈ, ਤੁਸੀਂ ਇੱਥੇ ਬੈਠੇ ਹੋ, ਬਾਪ ਨੂੰ ਯਾਦ ਕਰਦੇ ਹੋ ਤਾਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਕਿਵੇਂ ਵੀ ਕਰਕੇ ਬਾਪ ਨੂੰ ਜ਼ਰੂਰ ਯਾਦ ਕਰਨਾ ਹੈ। ਇਸ ਵਿੱਚ ਹੱਠ ਯੋਗ ਕਿਸੇ ਆਸਨ ਦੀ ਦਰਕਾਰ ਨਹੀਂ ਹੈ। ਬਾਬਾ ਕੋਈ ਤਕਲੀਫ ਨਹੀਂ ਦਿੰਦੇ, ਬਾਬਾ ਕਹਿੰਦੇ ਕਿਵੇਂ ਵੀ ਬੈਠੋ। ਮੋਸਟ ਬਿਲੰਬ ਬਾਪ ਦੇ ਬੱਚੇ ਹੋ, ਤੁਹਾਨੂੰ ਬਾਦਸ਼ਾਹੀ ਐਵੇਂ ਮਿਲਦੀ ਹੈ ਜਿਵੇਂ ਮੱਖਣ ਤੋਂ ਵਾਲ ਗਾਲਦੇ ਨੇ ਸੈਕਿੰਡ ਵਿੱਚ ਜੀਵਨ ਮੁਕਤੀ। ਕਿਤੇ ਵੀ ਬੈਠੋ, ਘੁੰਮੋ ਫਿਰੋ, ਬਾਪ ਨੂੰ ਯਾਦ ਕਰੋ। ਪਵਿੱਤਰ ਹੋਣ ਵਿਗੜ ਜਾਓਗੇ ਕਿਵੇਂ? ਨਹੀਂ ਤਾਂ ਸਜ਼ਾ ਖਾਣੀਆਂ ਪੈਣਗੀਆਂ। ਜਦੋਂ ਧਰਮਰਾਜ ਕੋਲ ਜਾਓਗੇ ਸਭ ਦਾ ਹਿਸਾਬ ਕਿਤਾਬ ਚੁੱਕਤੂ ਹੋਵੇਗਾ। ਜਿੰਨਾ ਪਵਿੱਤਰ ਬਣੋਗੇ ਓਨਾ ਉੱਚ ਪਦ ਪਾਓਗੇ। ਇਮਪਿਓਰ ਰਹੋਗੇ, ਆਪ ਪਵਿੱਤਰ ਰਹੋਗੇ ਤਾਂ ਸੁੱਕਾ ਰੋਟਲਾ ਖਾਓਗੇ। ਜਿੰਨਾ ਬਾਪ ਨੂੰ ਯਾਦ ਕਰੋਗੇ ਪਾਪ ਕੱਟਣਗੇ। ਇਸ ਵਿੱਚ ਖਰਚੇ ਆਦਿ ਦੀ ਕੋਈ ਗੱਲ ਨਹੀਂ, ਭਲੇ ਘਰ ਵਿੱਚ ਬੈਠੇ ਰਹੋ, ਬਾਪ ਤੋਂ ਮੰਤਰ ਲੈ ਲਓ। ਇਹ ਹੈ ਮਾਇਆ ਨੂੰ ਵਸ਼ ਕਰਨ ਦਾ ਮੰਤਰ, ਮਨਮਨਾ ਪਾਓ। ਇਹ ਮੰਤਰ ਮਿਲਿਆ ਫਿਰ ਭਲੇ ਘਰੇ ਚਲੇ ਜਾਓ, ਮੂੰਹ ਤੋਂ ਕੁਝ ਬੋਲੋ ਨਹੀਂ, ਅਲਫ ਤੇ ਬੇ। ਬਾਦਸ਼ਾਹੀ ਨੂੰ ਯਾਦ ਕਰੋ, ਤੁਸੀਂ ਸਮਝਦੇ ਹੋ ਬਾਪ ਨੂੰ ਯਾਦ ਕਰਨ ਨਾਲ ਅਸੀਂ ਸਤੋ ਪ੍ਰਧਾਨ ਬਣ ਜਾਵਾਂਗੇ, ਪਾਪ ਕੱਟ ਜਾਣਗੇ। ਬਾਬਾ ਆਪਣਾ ਵੀ ਅਨੁਭਵ ਸੁਣਾਉਂਦੇ ਨੇ, ਭੋਜਨ ਤੇ ਬੈਠਦਾ ਹਾਂ, ਅੱਛਾ ਬਾਬਾ ਨੂੰ ਯਾਦ ਕਰਕੇ ਖਾਵਾਂਗਾ, ਫਿਰ ਝੱਟ ਭੁੱਲ ਜਾਂਦਾ ਹਾਂ, ਕਿਉਂਕਿ ਗਾਇਆ ਜਾਂਦਾ ਹੈ ਨਾ, ਜਿਸਦੇ ਮੱਥੇ ਮਾਮਲਾ, ਕਿੰਨਾ ਖਿਆਲ ਕਰਨਾ ਪੈਂਦਾ ਹੈ। ਫਲਾਣੇ ਦੀ ਆਤਮਾ ਬਹੁਤ ਸਰਵਿਸ ਕਰਦੀ ਹੈ, ਉਸਨੂੰ ਯਾਦ ਕਰਨਾ ਹੈ। ਸਰਵਿਸੇਬਲ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ, ਤੁਹਾਨੂੰ ਵੀ ਕਹਿੰਦੇ ਨੇ ਇਸ ਸਰੀਰ ਵਿੱਚ ਜੋ ਆਤਮਾ ਵਿਰਾਜਮਾਨ ਹੈ ਉਸਨੂੰ ਯਾਦ ਕਰੋ। ਇੱਥੇ ਤੁਸੀਂ ਆਉਂਦੇ ਹੋ ਸ਼ਿਵ ਬਾਬਾ ਕੋਲ, ਬਾਪ ਉੱਥੋਂ ਨੀਚੇ ਆਇਆ ਹੈ, ਤੁਹਾਨੂੰ ਸਭ ਨੂੰ ਕਹਿੰਦੇ ਨੇ, ਤੁਸੀਂ ਸਭ ਨੂੰ ਕਹਿੰਦੇ ਹੋ ਭਗਵਾਨ ਆਇਆ ਹੋਇਆ ਹੈ, ਪਰ ਸਮਝਦੇ ਨਹੀਂ। ਯੁਕਤੀ ਨਾਲ ਦੱਸਣਾ ਪਵੇ, ਹੱਦ ਤੇ ਬੇਹੱਦ ਦੇ ਦੋ ਬਾਪ ਨੇ। ਹੁਣ ਬੇਹੱਦ ਦਾ ਬਾਪ ਰਾਜਾਈ ਦੇ ਰਹੇ ਨੇ, ਪੁਰਾਣੀ ਦੁਨੀਆਂ ਦਾ ਵਿਨਾਸ਼ ਸਾਹਮਣੇ ਖੜਾ ਹੈ। ਇੱਕ ਧਰਮ ਦੀ ਸਥਾਪਨਾ ਅਨੇਕ ਧਰਮਾਂ ਦਾ ਵਿਨਾਸ਼ ਹੁੰਦਾ ਹੈ। ਬਾਪ ਕਹਿੰਦੇ ਨੇ ਮਮੇ ਕੰਮ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਇਹ ਯੋਗ ਅਗਨੀ ਹੈ ਜਿਸ ਨਾਲ ਤੁਸੀਂ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ। ਇਹ ਤਰੀਕਾ ਬਾਬਾ ਨੇ ਦੱਸਿਆ, ਤੁਸੀਂ ਬੱਚੇ ਜਾਣਦੇ ਹੋ। ਬਾਬਾ ਸਭ ਨੂੰ ਗੁਲਗੁਲ ਬਣਾ ਕੇ ਨੈਣਾ ਤੇ ਬਿਠਾ ਕੇ ਨਾਲ ਲੈ ਜਾਂਦੇ ਨੇ। ਕਿਹੜੇ ਨੈਣਾ ਦੇ? ਗਿਆਨ ਦੇ, ਆਤਮਾਵਾਂ ਨੂੰ ਲੈ ਜਾਂਦੇ ਨੇ। ਸਮਝਦੇ ਹੋ, ਜਾਣਾ ਜ਼ਰੂਰ ਹੈ, ਉਸ ਤੋਂ ਪਹਿਲੇ ਕਿਉਂ ਨਾ ਬਾਬਾ ਤੋਂ ਵਰਸਾ ਲੈ ਲਈਏ। ਕਮਾਈ ਬੜੀ ਭਾਰੀ ਹੈ, ਬਾਪ ਨੂੰ ਭੁੱਲਣ ਨਾਲ ਘਾਟਾ ਵੀ ਬਹੁਤ ਹੈ। ਪੱਕੇ ਵਪਾਰੀ ਬਣੋ। ਬਾਪ ਨੂੰ ਯਾਦ ਕਰਨ ਨਾਲ ਆਤਮਾ ਪਵਿੱਤਰ ਬਣੇਗੀ, ਫਿਰ ਇੱਕ ਸਰੀਰ ਛੋੜ ਦੂਜਾ ਜਾ ਕੇ ਲੋਗੇ। ਤਾਂ ਬਾਪ ਕਹਿੰਦੇ ਨੇ ਮਿੱਠੇ ਮਿੱਠੇ ਬੱਚੋ, ਦੇਹੀ ਅਭਿਮਾਨੀ ਬਣੋ। ਇਹ ਆਦਤ ਪੱਕੀ ਪਾਣੀ ਪਵੇ ਆਪਣੇ ਆਪ ਨੂੰ। ਆਤਮਾ ਸਮਝ ਬਾਪ ਤੋਂ ਪੜਦੇ ਰਹੋ ਤਾਂ ਬੇੜਾ ਪਾਰ ਹੋ ਜਾਵੇਗਾ, ਸ਼ਿਵਾਲੇ ਵਿੱਚ ਚਲੇ ਜਾਓਗੇ। ਚੰਦਰਕਾਂਤ ਵੇਦਾਂਤ ਵਿੱਚ ਇਹ ਕਥਾ ਲਿਖੀ ਹੋਈ ਹੈ। ਬੋਟ ਕਿਵੇਂ ਚਲਦੀ ਹੈ, ਵਿਚਾਲੇ ਕਿਵੇਂ ਉਤਰਦੇ ਹੈ, ਕੋਈ ਚੀਜ਼ ਨਾਲ ਦਿਲ ਲੱਗ ਜਾਂਦੀ, ਸਟੀਮਰ ਚਲਾ ਜਾਂਦਾ ਹੈ, ਉਹ ਰਹਿ ਜਾਂਦੇ ਨੇ। ਇਹ ਭਗਤੀ ਮਾਰਗ ਦੇ ਸ਼ਸਤਰ ਫਿਰ ਵੀ ਬਣਨਗੇ, ਤੁਸੀਂ ਪੜੋਗੇ। ਫਿਰ ਜਦੋਂ ਬਾਬਾ ਆਉਣਗੇ ਇਹ ਸਭ ਛੋੜ ਦੇਣਗੇ। ਬਾਬਾ ਆਉਂਦੇ ਨੇ ਸਭ ਨੂੰ ਲੈ ਜਾਣ ਦੇ ਲਈ। ਭਾਰਤ ਦਾ ਉਥਾਨ ਪਤਨ ਕਿਵੇਂ ਹੁੰਦਾ ਹੈ, ਕਿੰਨਾ ਕਲੀਅਰ ਹੈ। ਇਹੀ ਸਾਂਵਰਾ ਇਹੀ ਗੋਰਾ ਬਣਦਾ ਹੈ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਇੱਕ ਤਾਂ ਸਿਰਫ ਨਹੀਂ ਬਣਦਾ ਨਾ, ਇਹ ਸਾਰੀ ਸਮਝਾਣੀ ਹੈ। ਸ਼੍ਰੀ ਕ੍ਰਿਸ਼ਨ ਦੀ ਵੀ ਸਮਝਾਣੀ ਹੈ, ਗੋਰਾ ਤੇ ਸਾਂਵਰਾ। ਸਵਰਗ ਵਿੱਚ ਜਾਂਦੇ ਨੇ, ਨਰਕ ਨੂੰ ਲੱਤ ਮਾਰਦੇ ਨੇ, ਇਹ ਚਿੱਤਰ ਵਿੱਚ ਕਲੀਅਰ ਹੈ। ਰਾਜਾਈ ਦੇ ਚਿੱਤਰ ਤੁਹਾਡੇ ਬਣਾਏ ਸੀ। ਅੱਛਾ, ਮਿੱਠੇ ਮਿੱਠੇ ਸਿੱਖਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁਖਸਾਰ ਪਹਿਲੀ ਧਾਰਨਾ, ਬਾਪ ਦੇ ਓਰਡੀਨੈਂਸ ਨੂੰ ਪਾਲਣ ਕਰਨ ਦੇ ਲਈ। ਅਸੀਂ ਆਤਮਾ ਭਾਈ ਭਾਈ ਹਾਂ, ਪ੍ਰਗਟੀ ਵਿਚਾਲੇ ਸਾਡਾ ਨਿਵਾਸ ਸਥਾਨ ਹੈ। ਅਸੀਂ ਬੇਹਦ ਦੇ ਬਾਪ ਦੇ ਬੱਚੇ ਹਾਂ, ਸਾਡਾ ਈਸ਼ਵਰੀ ਪਰਿਵਾਰ ਹੈ। ਇਸ ਸਮ੍ਰਿਤੀ ਵਿੱਚ ਰਹਿਣਾ ਹੈ। ਦੇਹੀ ਅਭਿਮਾਨੀ ਬਣਨ ਦੀ ਆਦਤ ਪਾਣੀ ਹੈ। ਦੂਜਾ, ਧਰਮਰਾਜ ਦੀਆਂ ਸਜਾਵਾਂ ਤੋਂ ਛੁੱਟਣ ਦੇ ਲਈ ਆਪਣੇ ਸਭ ਹਿਸਾਬ ਕਿਤਾਬ ਚੁਕਤੂ ਕਰਨੀ ਹੈ। ਮਾਇਆ ਨੂੰ ਵਸ਼ ਕਰਨ ਦਾ ਜੋ ਮੰਤਰ ਮਿਲਿਆ ਉਸ ਨੂੰ ਯਾਦ ਰੱਖਦੇ ਸਤੋ ਪ੍ਰਧਾਨ ਬਣਨਾ ਹੈ, ਵਰਦਾਨ ਹੈ। ਬਿੰਦੀ ਰੂਪ ਵੀ ਸਥਿਤ ਰਹੇ ਹੋਰਾਂ ਨੂੰ ਵੀ। ਡਰਾਮਾ ਦੇ ਬਿੰਦੀ ਦੀ ਸਮ੍ਰਿਤੀ ਦਿਲਾਣ ਵਾਲੇ ਵਿਘਨ ਵਿਨਾਸ਼ਕ ਭਵ। ਬਿੰਦੀ ਰੂਪ ਵੀ ਸਥਿਤ ਰਹੇ ਹੋਰਾਂ ਨੂੰ ਵੀ। ਡਰਾਮਾ ਦੇ ਬਿੰਦੀ ਦੀ ਸਮ੍ਰਿਤੀ ਦਿਲਾਣ ਵਾਲੇ ਵਿਘਨ ਵਿਨਾਸ਼ਕ ਭਵ। ਜੋ ਬੱਚੇ ਕਿਸੇ ਵੀ ਗੱਲ ਵਿੱਚ ਕੁਸ਼ਚਨ ਮਾਰਕ ਨਹੀਂ ਕਰਦੇ, ਪ੍ਰਸ਼ਨ ਨਹੀਂ ਕਰਦੇ, ਸਦਾ ਬਿੰਦੀ ਰੂਪ ਵੀ ਸਥਿਤ ਰਹੇ। ਹਰ ਤਾਰੇ ਨੂੰ ਹੋਰਾਂ ਨੂੰ ਵੀ ਡਰਾਮਾ ਦੀ ਬਿੰਦੀ ਸਮ੍ਰਿਤੀ ਵਿੱਚ ਦਵਾਉਂਦੇ ਨੇ, ਉਹਨਾਂ ਨੂੰ ਵਿਘਨ ਵਿਨਾਸ਼ਕ ਕਿਹਾ ਜਾਂਦਾ ਹੈ। ਉਹ ਹੋਰਾਂ ਨੂੰ ਵੀ ਸਮਰਥ ਬਣਾ ਕੇ ਸਫਲਤਾ ਦੀ ਮੰਜ਼ਿਲ ਤੇ ਨੇੜੇ ਲੈ ਕੇ ਆਉਂਦੇ ਨੇ। ਉਹ ਹੱਦ ਦੀਆਂ ਸਫਲਤਾਵਾਂ ਦੀ ਪ੍ਰਾਪਤੀ ਨੂੰ ਦੇ ਖੁਸ਼ ਨਹੀਂ ਹੁੰਦੇ, ਲੇਕਿਨ ਬੇਹਦ ਦੇ ਸਫਲਤਾ ਮੂਰਤ ਹੁੰਦੇ ਨੇ। ਸਦਾ ਇੱਕ ਰਸ ਇੱਕ ਸ੍ਰੇਸ਼ ਸਥਿਤੀ ਵੀ ਸਥਿਤ ਰਹਿੰਦੇ ਨੇ। ਉਹ ਆਪਣੀ ਸਫਲਤਾ ਦੀ ਸੋਹੰਤੀ ਤੋਂ ਅਸਫਲਤਾ ਨੂੰ ਵੀ ਪਰਿਵਰਤਨ ਕਰ ਦਿੰਦੇ ਨੇ। ਸਲੋਗਨ ਹੈ, ਦੁਆਏ ਲੋ ਦੁਆਏ ਦੋ ਤਾਂ ਬੜੀ ਜਲਦੀ ਮਾਇਆ ਜੀਤ ਬਣ ਜਾਓਗੇ। ਦੁਆਵਾਂ ਲੋ ਤੇ ਦੁਆਵਾਂ ਤੋਂ ਤਾਂ ਬਹੁਤ ਜਲਦੀ ਮਾਇਆ ਜੀਤ ਬਣ ਜਾਓਗੇ। ਓਮ ਸ਼ਾਂਤੀ।